ਵਕੀਲ ਦੀ ਘਰਵਾਲੀ ਨੇ ਆਖਿਆ, ਹਾਂਜੀ ਇਹ ਗੱਲ ਤੇ ਠੀਕ ਹੈ, ਹੁਣ ਦੱਸੋ ਸਿਧਾਂਤ ਕੀ ਹੋਇਆ। ਬੀਬੀ ਸੁਭਾਗ ਨੇ ਆਖਿਆ, ਇਹ ਗੱਲ ਕਿ ਆਪਣੇ ਖਿਆਲਾਂ ਨੂੰ ਨਿਰਮਲ ਕਰਨਾ ਤੇ ਖਿਆਲਾਂ ਤੇ ਕਾਬੂ ਪਾਉਣਾ ਆਪਣੇ ਕੰਮਾਂ ਤੇ ਕਾਬੂ ਪਾ ਲੈਣ ਵਾਲੀ ਗੱਲ। ਕੰਮਾਂ ਤੇ ਕਾਬੂ ਪਾ ਲੈਣਾ ਪਸ਼ੂ ਤੋਂ ਉੱਚੇ ਮਨੁੱਖ ਬਣਨ ਵਾਲੀ ਗੱਲ ਹੈ। ਇਸ ਲਈ ਆਪਣੇ ਖਿਆਲਾਂ ਨੂੰ ਨਿਰਮਲ ਕਰਨਾ ਜ਼ਰੂਰੀ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਹੈ, ਖਿਆਲ ਬਾਣੀ ਪੜ੍ਹਨ ਨਾਲ ਨਿਰਮਲ ਹੁੰਦੇ ਨੇ। ਇਸ ਲਈ ਬਾਣੀ ਪੜ੍ਹਨੀ ਚਾਹੀਦੀ। ਖਿਆਲ ਇੱਕਦਮ ਨਹੀਂ ਨਿਰਮਲ ਹੁੰਦੇ। ਸਾਡੇ ਪਸ਼ੂ ਸੁਭਾਅ ਹੋਣ ਕਰਕੇ ਸਾਡੇ ਖਿਆਲ ਸਾਡੀਆਂ ਬਿਰਤੀਆਂ ਪਸ਼ੂਆਂ ਨਾਲ ਸਾਂਝੀਆਂ ਹੋਣ ਕਰਕੇ ਸਾਡੇ ਖਿਆਲ ਵੀ ਲਗਾਤਾਰ ਪਸ਼ੂਆਂ ਵਾਲੇ ਰਹਿੰਦੇ ਨੇ, ਭਾਵ ਮਾੜੇ ਖਿਆਲ ਹੀ ਆਉਂਦੇ ਨੇ। ਸਾਡੇ ਬਹੁਤੇ ਖਿਆਲ ਤੇ ਪੰਜਾਂ ਵਿਕਾਰਾਂ ਵੱਲ ਹੀ ਰਹਿੰਦੇ ਨੇ। ਇਸ ਕਰਕੇ ਉਹਨਾਂ ਨੂੰ ਨਿਰਮਲ ਕਰਨ ਲਈ ਰੋਜ਼ ਬਾਣੀ ਪੜ੍ਹਨੀ ਚਾਹੀਦੀ। ਵਕੀਲ ਦੀ ਘਰਵਾਲੀ ਨੇ ਆਖਿਆ, ਇਹ ਤੁਸਾਂ ਜਿਹੜਾ ਬਾਣੀ ਪੜ੍ਹਨ ਦਾ ਲਾਭ ਦੱਸਿਆ, ਇਹਦੇ ਨਾਲ ਕਰਮ ਚੰਗੇ ਹੋ ਗਏ, ਖਿਆਲ ਅਤੇ ਕਰਮਾਂ ਤੇ ਕਾਬੂ ਪਾ ਲਿਆ, ਜਾਂ ਕੁਝ ਹੋਰ ਵੀ ਹੁੰਦਾ। ਬੀਬੀ ਸੁਭਾਗ ਆਖਣ ਲੱਗੀ, ਹਾਂ ਕੁਝ ਹੋਰ ਵੀ ਹੁੰਦਾ, ਪਰ ਉਸ ਦਾ ਸ਼ੌਕ ਸ਼ਾਇਦ ਹਾਲਾਂ ਤੁਹਾਨੂੰ ਨਹੀਂ ਹੈਗਾ, ਕਿਉਂਕਿ ਤੁਹਾਡੇ ਸ਼ੌਕ ਕਿਸੇ ਹੋਰ ਤਰ੍ਹਾਂ ਦੇ ਨੇ। ਵਕੀਲ ਦੀ ਘਰਵਾਲੀ ਆਖਣ ਲੱਗੀ, ਸ਼ੌਕ ਤੇ ਇਹੋ ਜਿਹੇ ਨੇ ਬਈ, ਪੈਸੇ ਬਹੁਤੇ ਹੋਣ, ਪੁੱਤਰ ਹੋਣ, ਕਾਰਾਂ ਕੋਠੀਆਂ ਹੋਣ, ਬਾਗ ਮਹਿਲ ਜ਼ਮੀਨਾਂ ਹੋਣ, ਲੋਕ ਨਿਉ ਨਿਉ ਕੇ ਸਲਾਮਾਂ ਕਰਨ, ਪਰ ਕਾਰ ਦੇ ਐਕਸੀਡੈਂਟ ਨਾਲ ਅਸੀਂ ਤੁਹਾਨੂੰ ਆ ਮਿਲੇ। ਹੁਣ ਤੁਹਾਨੂੰ ਮਿਲਣ ਨਾਲ ਸਾਡੇ ਮਨ ਵਿੱਚ ਨਵੇਂ ਖਿਆਲਾਂ ਨੇ ਜਨਮ ਲਿਆ, ਸਾਨੂੰ ਕੋਈ ਹੋਰ ਦੁਨੀਆ ਦਿਸਣ ਲੱਗ ਪਈ। ਇਸੇ ਲਈ ਤੇ ਮੈਂ ਤੁਹਾਨੂੰ ਪੁੱਛਣ ਲੱਗੀ ਬਈ, ਤਾਂ ਕਿ ਮੈਨੂੰ ਪੱਕੀ ਸਮਝ ਪੈਦਾ ਹੈ, ਜਿਹਦੇ ਨਾਲ ਉਸ ਥਾਂ ਤੇ ਸਾਡਾ ਵੀ ਵਾਸ ਹੁੰਦਾ ਹੈ ਜਿੱਥੇ ਤੁਸੀਂ ਵੱਸਦੇ ਹੋ। ਬੀਬੀ ਸੁਭਾਗ ਆਖਣ ਲੱਗੀ, ਅੱਛਾ ਫਿਰ ਸੁਣੋ, ਬਾਣੀ ਪੜਨ ਦਾ ਹੋਰ ਸੁੱਖ ਇਹ ਹੁੰਦਾ ਹੈ ਕਿ ਮਨ ਨੂੰ ਆਪਣੇ ਆਪੇ ਦੀ ਸੋਝੀ ਹੋ ਜਾਂਦੀ ਹੈ। ਅਸੀਂ ਜਾਣਦੇ ਹਾਂ ਵੀ ਸਾਡਾ ਮਨ ਪਸ਼ੂਆਂ ਵਰਗਾ ਤੇ ਆਪਣੇ ਖਿਆਲਾਂ ਮਗਰ ਭੱਜ ਉੱਠਦਾ, ਪਰ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਅਸਲ ਆਪਣਾ ਆਪਾ ਕੀ ਹੈ। ਬਾਣੀ ਸਾਨੂੰ ਦੱਸਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਅਸੀਂ ਆਪਣਾ ਮੂਲ ਪਛਾਣਨ ਵੱਲ ਲੱਗਨੇ ਆ ਤੇ ਫਿਰ ਸਾਨੂੰ ਮਨ ਅੰਦਰੋਂ ਮੈਲਾ ਮੈਲਾ ਦਿਸਦਾ, ਤੇ ਫਿਰ ਬਾਣੀ ਆਖਦੀ ਹੈ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਫਿਰ ਅਸੀਂ ਨਾਮ ਜਪਦੇ ਹਾਂ। ਇਸ ਤਰ੍ਹਾਂ ਜਦੋਂ ਮੈਲ ਉਤਰਦੀ ਹੈ ਤਾਂ ਬਾਣੀ ਸਮਝਾਉਂਦੀ ਹੈ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ, ਭਾਵ ਮਨ ਜਦੋਂ ਇਸ ਦੀ ਮੈਲ ਦੂਰ ਹੋ ਜਾਏ ਤਾਂ ਫਿਰ ਇਹ ਨਾਮ ਰਸ ਦੇਣ ਵਾਲਾ ਹੋ ਜਾਂਦਾ ਅੰਮ੍ਰਿਤ ਵਾਂਗ, ਤੇ ਜਦੋਂ ਅੰਦਰ ਅੰਮ੍ਰਿਤ ਦਾ ਰਸ ਆਉਂਦਾ ਤਾਂ ਫਿਰ ਬਾਣੀ ਸਮਝਾਉਂਦੀ ਹੈ, ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਵਕੀਲ ਦੀ ਘਰਵਾਲੀ ਆਖਣ ਲੱਗੀ, ਮੈਨੂੰ ਇਸ ਦਾ ਅਰਥ ਨਹੀਂ ਆਇਆ। ਬੀਬੀ ਸੁਭਾਗ ਨੇ ਕਿਹਾ, ਦੇਖੋ ਇਸ ਦਾ ਅਰਥ ਹੈ ਕਿ ਨਾਮ ਜਪਣ ਨਾਲ ਇਕਾਗਰਤਾ ਮਿਲਦੀ ਹੈ ਤੇ ਅੰਦਰਲਾ ਹਿਰਦਾ ਜਿਹੜਾ ਸਦਾ ਉਦਾਸ ਰਹਿੰਦਾ ਹੈ, ਚਿੰਤਾ ਵਿੱਚ ਰਹਿੰਦਾ ਹੈ, ਹਰ ਵੇਲੇ ਦੁਨੀਆਂ ਦੀ ਖਿੱਚ ਵਿੱਚ ਰਹਿੰਦਾ ਹੈ, ਜਾਂ ਸੜਨ ਭੁੱਜਣ ਵਿੱਚ ਈਰਖਾ ਵਿੱਚ ਰਹਿੰਦਾ ਹੈ, ਉਹ ਖਿੜ ਪੈਂਦਾ ਹੈ ਜਿਸ ਤਰ੍ਹਾਂ ਖਿੜਿਆ ਕਮਲ ਫੁੱਲ ਹੁੰਦਾ ਹੈ। ਵਕੀਲ ਦੀ ਘਰਵਾਲੀ ਕਹਿਣ ਲੱਗੀ, ਇਹ ਗੱਲ ਠੀਕ, ਤੇ ਸੁਭਾਗ ਨੇ ਆਖਿਆ, ਜਦੋਂ ਆਪਣੇ ਆਪੇ ਦੀ ਸੋਝੀ ਹੋ ਜਾਂਦੀ ਹੈ ਫਿਰ ਆਪਣਾ ਮਨ ਟਿਕਾਓ ਵਿੱਚ ਰਹਿੰਦਾ ਹੈ, ਇਸ ਟਿਕਾਓ ਵਿੱਚ ਬੜਾ ਅਨੋਖਾ ਸਵਾਦ ਹੁੰਦਾ ਹੈ ਤੇ ਇਸ ਟਿਕਾਓ ਵਿੱਚੋਂ ਨਿਕਲਦਿਆਂ ਸਾਰ ਮਨ ਜਿਸ ਵੇਲੇ ਕਲੇਸ਼ਾਂ ਤੋਂ ਦੁਖੀ ਹੁੰਦਾ ਹੈ ਤੇ ਫਿਰ ਸਗੋਂ ਉਸ ਟਿਕਾਓ ਵੱਲ ਜਾਣ ਦਾ ਹੋਰ ਯਤਨ ਕਰਦਾ ਹੈ। ਜਿਵੇਂ ਜਿਵੇਂ ਮਨ ਟਿਕਦਾ ਉਵੇਂ ਉਵੇਂ ਬਲਵਾਨ ਹੁੰਦਾ ਤੇ ਜਿਵੇਂ ਜਿਵੇਂ ਬਲਵਾਨ ਹੁੰਦਾ ਉਵੇਂ ਉਵੇਂ ਖਿੜਦਾ। ਅੰਤ ਨੂੰ ਇਹ ਦਿਸ ਪੈਂਦਾ ਹੈ ਕਿ ਮੇਰਾ ਸਰੂਪ ਮੇਰਾ ਮਨ ਵਾਹਿਗੁਰੂ ਦੀ ਜੋਤ ਹੈ। ਵਕੀਲ ਦੀ ਘਰਵਾਲੀ ਆਖਣ ਲੱਗੀ, ਜੋਤ ਦਾ ਕੀ ਮਤਲਬ ਹੋਇਆ? ਬੀਬੀ ਸੁਭਾਗ ਨੇ ਜਵਾਬ ਦਿੱਤਾ, ਕਦੇ ਦੀਵਾ ਵੇਖਿਆ ਜੇ? ਜਦੋਂ ਰਾਤ ਵੇਲੇ ਵੇਖੋ ਤਾਂ ਦੀਵੇ ਦੇ ਦੋ ਹਿੱਸੇ ਨੇ, ਇੱਕ ਜੋਤ ਤੇ ਦੂਸਰਾ ਮਿੱਟੀ ਵਾਲਾ ਹਿੱਸਾ। ਲਾਟ ਜਿਹੜੀ ਲਟ ਲਟ ਬਲਦੀ ਹੈ ਉਹਦਾ ਸਰੂਪ ਤੇ ਜੋਤ ਹੈ ਤੇ ਬਾਕੀ ਦੀਵਾ ਵੱਟੀ ਤੇਲ ਇਹ ਸਾਰੇ ਮਿੱਟੀ ਦਾ ਰੂਪ ਹੀ ਨੇ। ਇਸ ਉਦਾਹਰਣ ਤੋਂ ਆਪਣੇ ਸਰੀਰ ਨੂੰ ਸਮਝੋ ਕਿ ਇਹ ਸਰੀਰ, ਅੱਖਾਂ, ਕੰਨ, ਨੱਕ ਜਾਂ ਸਾਰਾ ਸਰੀਰ, ਇਹ ਸਾਰਾ ਕੁਝ ਮਿੱਟੀ, ਪਰ ਇਸ ਦੇ ਅੰਦਰ ਜਿਹੜਾ ਆਪਣਾ ਆਪਾ ਵਸਦਾ, ਜਿਹੜਾ ਮੈਂ ਕਰਦਾ ਜਾਂ ਮੇਰੀ ਮੇਰੀ ਕਹਿੰਦਾ, ਉਹ ਜੋਤ ਹੈ। ਮਨ ਸਰੀਰ ਵਿੱਚ ਵਸਦਾ ਹੋਣ ਕਰਕੇ ਆਪਣੇ ਆਪ ਨੂੰ ਸਰੀਰ ਵਾਂਗ ਹੀ ਮਿੱਟੀ ਦਾ ਅੰਗ ਸਮਝਦਾ, ਪਰ ਨਾਮ ਨਾਲ ਜਦੋਂ ਮੈਲ ਦੂਰ ਹੋ ਜਾਂਦੀ ਹੈ ਫਿਰ ਇਹਨੂੰ ਆਪਣੇ ਆਪ ਦਾ ਜੋਤ ਰੂਪ ਵੀ ਦਿਸਣ ਲੱਗ ਪੈਂਦਾ ਹੈ। ਬੀਬੀ ਵਕੀਲ ਦੀ ਘਰਵਾਲੀ ਆਖਣ ਲੱਗੀ, ਪਤਾ ਨਹੀਂ, ਸ਼ਾਇਦ ਸਾਰਾ ਹੀ ਮਿੱਟੀ ਹੈ, ਜੋਤ ਵੱਖਰੀ ਚੀਜ਼ ਕੋਈ ਨਹੀਂ। ਬੀਬੀ ਸੁਭਾਗ ਆਖਣ ਲੱਗੀ, ਵੇਖ ਲਓ, ਤੁਸੀਂ ਵੀ ਉਸੇ ਭੁੱਲ ਵਿੱਚ ਹੋ ਜਿਸ ਨੂੰ ਬਾਣੀ ਨੇ ਦੂਰ ਕਰਨਾ ਜਾਂ ਨਾਮ ਦੂਰ ਕਰਨਾ। ਹੁਣ ਜਦੋਂ ਤੱਕ ਤੁਸੀਂ ਬਾਣੀ ਅਥਵਾ ਨਾਮ ਨਾ ਜਪੋ ਉਦੋਂ ਤੱਕ ਤੁਹਾਨੂੰ ਆਪਣਾ ਆਪਾ ਸਰੀਰ ਤੋਂ ਵੱਖਰਾ ਜਾਂ ਜੋਤ ਰੂਪ ਕਿਵੇਂ ਦਿਸੇਗਾ? ਸਗੋਂ ਤੁਸੀਂ ਤੇ ਮੇਰੇ ਕਹਿਣ ਨੂੰ ਹੀ ਮੇਰੀ ਗੱਲ ਨੂੰ ਸਿੱਧ ਕਰ ਦਿੱਤਾ। ਮੈਂ ਵੀ ਇਸੇ ਤਰ੍ਹਾਂ ਠੋਕਰਾਂ ਖਾਧੀਆਂ ਨੇ, ਪਰ ਹੁਣ ਨਾਮ ਅਥਵਾ ਬਾਣੀ ਦੀ ਕਿਰਪਾ ਨਾਲ ਮੇਰੇ ਫੁਰਨੇ, ਮੇਰੇ ਖਿਆਲ ਮੇਰੇ ਨੌਕਰਾਂ ਵਾਂਗ ਨੇ ਜੋ ਮੇਰੀ ਸੇਵਾ ਲਈ ਨੇ ਤੇ ਮੇਰਾ ਉਹਨਾਂ ਤੇ ਪੂਰਾ ਕਾਬੂ ਹੈ। ਆਪਣਾ ਆਪਾ ਮੈਨੂੰ ਜੋਤ ਰੂਪ ਪਤਾ ਲੱਗਦਾ ਹੈ ਤੇ ਮੇਰੇ ਅੰਦਰ ਇੱਕ ਟਿਕਾ ਜਾਂ ਰਸ ਹੈ ਜਿਸ ਕਰਕੇ ਮੈਨੂੰ ਕਦੇ ਉਦਾਸੀ ਨਹੀਂ ਆਉਂਦੀ ਤੇ ਖੇੜਾ ਲਗਾਤਾਰ ਬਣਿਆ ਰਹਿੰਦਾ। ਬੀਬੀ ਜੀ, ਬਸ ਇਸੇ ਗੱਲ ਦਾ ਤੇ ਰੋਣਾ ਕਿ ਅੱਜ ਕੱਲ ਸਾਰੇ ਹੀ ਮਿੱਟੀ ਬਣਨਾ ਚਾਹੁੰਦੇ ਨੇ। ਉਹ ਸਾਧਨ ਕੀਤੇ ਬਿਨਾ ਤੇ ਆਪਣੇ ਜੋਤ ਰੂਪ ਨੂੰ ਵੇਖਣ ਤੋਂ ਬਿਨਾਂ ਹੀ ਆਪਣੀ ਰਾਏ ਦੇ ਦਿੰਦੇ ਨੇ ਬਈ ਮਿੱਟੀ ਬਣਨਾ ਹੀ ਠੀਕ ਹੈ। ਪਰ ਭਾਈ, ਹੌਲੀ ਹੌਲੀ ਗੁਰੂ ਦੀ ਕਿਰਪਾ ਨਾਲ, ਬਾਣੀ ਅਤੇ ਨਾਮ ਦੀ ਬਰਕਤ ਨਾਲ ਹੀ ਸਮਝ ਆਉਂਦੀ ਹੈ ਕਿ ਸਾਡਾ ਆਪਣਾ ਆਪਾ ਬੜਾ ਉੱਚਾ ਹੈ ਅਤੇ ਜੋਤ ਰੂਪ ਹੈ। ਵਕੀਲ ਦੀ ਘਰਵਾਲੀ ਨੇ ਇਹ ਗੱਲ ਸੁਣ ਕੇ ਆਖਿਆ, ਹਾਂ, ਤੁਹਾਡੀ ਵਿਚਾਰ ਤੇ ਬੜੀ ਉੱਚੀ ਅਤੇ ਬਰੀਕ ਹੈ, ਪਰ ਮੈਨੂੰ ਸਮਝ ਨਹੀਂ ਪਈ ਕਿ ਕਿਸੇ ਕਲਾਮ ਨਾਲ ਜਾਂ ਬਾਣੀ ਨਾਲ ਜਾਂ ਲਫ਼ਜ਼ਾਂ ਨਾਲ, ਮੇਰੇ ਕਹਿਣ ਦਾ ਮਤਲਬ ਮੂੰਹ ਦੇ ਲਫ਼ਜ਼ਾਂ ਨਾਲ ਜੋ ਕਿਸੇ ਨੇ ਕਹੇ ਅਸੀਂ ਸੁਣੇ ਜਾਂ ਪੜ੍ਹੇ, ਉਸ ਤੋਂ ਸਮਝ ਤੇ ਆ ਗਈ ਕਹਿਣ ਵਾਲੇ ਦੇ ਅਰਥਾਂ ਨੂੰ ਤੇ, ਪਰ ਸਰੀਰ ਉੱਤੇ, ਜਿਸਮ ਉੱਤੇ, ਮਨ ਉੱਤੇ ਜਾਂ ਮਨ ਦੀ ਮੈਲ ਉੱਤੇ ਇਹ ਅਸਰ ਕਿਵੇਂ ਪਿਆ ਤੇ ਟਿਕਾ ਜਾਂ ਰਸ ਕਿਵੇਂ ਆ? ਬੀਬੀ ਸੁਭਾਗ ਆਖਣ ਲੱਗੀ, ਇਸ ਗੱਲ ਦਾ ਜਵਾਬ ਮੈਂ ਤੁਹਾਨੂੰ ਇੱਕ ਪੁਰਾਣੀ ਕਥਾ ਨਾਲ ਸਮਝਾਉਣੀ ਹੈ। ਇੱਕ ਬਿਮਾਰ ਕਿਸੇ ਹਕੀਮ ਕੋਲ ਦਵਾਈ ਵਾਸਤੇ ਗਿਆ। حکیم نے آخیا تیرا روگ لا علاج ہے، علاج نہیں ہو سکتا، تو مر جائے گا، جس کا کوئی دارو ہی نہیں۔ سما پا کے اے حکیم ایک حکیما دی ٹولی وچ بیٹھا سی، بھئی اتھے کسے ناراضی ہون والے روگی دی گل چھڑ گئی۔ اس ویلے کسے ہور حکیم نے اس روگی دی گل کی تھی کہ ایک مرن والے روگ والا غریب بندہ ایک فقیر نے کوئی بانی سنا کے راضی کیتا سی۔ یہ سن کے وڈے حکیم نے کیا کہ میں تے اس روگی نو کیا سی کہ تم مر جائے گا، تیرا روگ دور ہو نہیں سکتا، میں نہیں سمجھتا بھئی وہ بچ گیا ہوگا۔ پھر وہ بندہ جا کے ایک آدمی اس بیمار نو لے آیا جو ہن ٹھیک سی۔ اس نو ویکھ کے وڈے حکیم نے اشچر جو کے پوچھیا تو کس دوائی نال ٹھیک ہوئے؟ انہیں جواب دیتا رب دے فلانے پیارے نے میرے لیے ارداس کیتی، آسیس دیتی تو میں ٹھیک ہو گیا۔ تاں پھر حکیمہ نے کئی آدمی پیج کے اس رب دے پیارے بندے نو بلا پیجیا۔ جدوں وہ آیا تو وڈے حکیم نے پوچھا سنت جی تسی دسو تسی انو راضی کیویں کیتا؟ وہ آکھن لگا راضی کرن والا تے واہگرو سی، میں تے ارداس کیتی تے شبھ بچن کہے سن۔ وڈا حکیم نک چاڑ کے کہن لگا نہیں تو جھوٹ بولنا، کدے لفظاں نال بھی کوئی روگ ٹھیک ہو سکتا ہے؟ اس ویلے فقیر نے حکیم نو کیا مورکھا کیوں ہنکار وچ ہے؟ واہگرو تو ڈر جیڑا سرب شکتی مان ہے۔ بس اینا سندیا سارا حکیم دا چہرہ لال ہو گیا تے او جوش نال کمبن لگ پیا، کیونکہ اس حکیم نے کدے بے عزتی نہیں سی چلی، اس نو بہت گسا چڑھیا۔ ہن اس سنت نے دوجے حکیمانو کیا ویکھو اس حکیم دی نال ہن اس دا لہو اس دے سر وال چڑھ گیا، اس دے خون دی چال تیز ہو گئی، ویکھ لو ہویا کہ نہیں ہویا؟ دوسرے لفظاں وچ اس دا بلڈ پریشر ودھ گیا۔ پھر فقیر نے آکھیا ویکھ لو میرے ایک پیڑے لفظ کہ تو مورت ہے جڑا میں انو کیا انو سگوں بیمار بنا دیتا۔ اس دی دل دی تڑکن ودھ گئی، بلڈ پریشر ودھ گیا، شریر کمبن لگ پیا، دسو اے بیماری ہے کہ نہیں جیڑی میرے ایک لفظ تو اینو لگی ہے؟ سو پڑے لوکو جے کسے دے لفظ وچ بیماری لا دین دا اوگن ہو سکتا ہے تا گرو کی بانی وچ کسے دے روگ نو ہٹا دین دا بل وی ہوندا ہے۔